ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਮਹੱਲਾ ਤੀਜਾ ਖੇਤ ਮਿਆਲਾ ਉੱਚੀਆ ਘਰ ਉੱਚਾ ਨਿਰਣਾ ਮਹਿਲ ਭਗਤੀ ਘਰ ਸਰੈ ਸੱਜਣ ਪਹੁਣਿਓ ਖੇਤ ਮਿਆਲਾ ਉੱਚੀਆ ਘਰ ਉੱਚਾ ਨਿਰਣਾ ਮਹਿਲ ਭਗਤੀ ਘਰ ਸਰੈ ਸੱਜਣ ਪਹੁਣਿਓ ਬਰਸ ਨਾ ਤਾਂ ਬਰਸ ਕਨਾ ਬਹੁੜ ਬਰਸੈ ਕਾਹੇ ਨਾਨਕ ਤਿਨ ਬਲਹਾਰਣੈ ਜਿਨ ਗੁਰਮੁਖ ਪਾਇਆ ਮਨ ਮਾਹੇ ਮਹਲਾ ਤੀਜਾ ਮਿੱਠਾ ਸੋ ਜੋ ਭਾਵ ਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਦ ਧਿਆਈ ਜੀਵ ਜੰਤ ਸਭ ਤੇਰਿਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗਹੋ ਜੁਗ ਅਟਲ ਚਵਰ ਛਤਰ ਅਤੇ ਤਖਤਾਂ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦਾ ਅਵਤਾਰ ਸਤਿਗੁਰੂ ਸਾਹਿਬ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਸਮੂਹੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜਿੱਥੇ ਆਪ ਸਾਰੇ ਹੀ ਸਰੀਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਉਸ ਦੇ ਨਾਲ ਟੀਵੀ ਇੰਟਰਨੈੱਟ ਦੇ ਦੁਆਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਇਸ ਪਾਵਨ ਸਥਾਨ ਦੇ ਨਾਲ ਜੁੜ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰਦੀਆਂ ਹਨ। ਅੰਮ੍ਰਿਤ ਵੇਲੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਸਾਡੇ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਜੋ ਹੁਕਮ ਉਪਦੇਸ਼ ਬਖਸ਼ਿਸ਼ ਕੀਤਾ ਹੈ ਤਿਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਚਰਣਾਂ ਵਿੱਚ ਝੁਕਾਈਏ, ਸੀਸ ਪਿਆਰ ਦੇ ਨਾਲ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਖੇਤ ਮਿਆਲਾ ਉੱਚੀਆ, ਘਰ ਉੱਚਾ ਨਿਰਣਾ।
ਅੱਜ ਦਾ ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੁਆਰਾ ਬਖਸ਼ਿਸ਼ ਕੀਤਾ ਹੋਇਆ ਗੁਜਰੀ ਕੀ ਵਾਰ ਅੰਦਰ ਦਰਜ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 517 ਦੇ ਉੱਪਰ ਸੁਭਾਏਮਾਨ ਹੈ। ਗੁਜਰੀ ਕੀ ਵਾਰ ਜਿਸ ਦੇ ਤਕਰੀਬਨ ਸਾਰੇ ਹੀ ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ, ਪੌੜੀਆਂ ਵੀ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੁਆਰਾ ਬਖਸ਼ਿਸ਼ ਹਨ। 20ਵਾਂ ਸ਼ਬਦ ਸਲੋਕ ਸਵਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਬਾਣੀ ਦੇ ਦੁਆਰਾ ਬਖਸ਼ਿਸ਼ ਕੀਤਾ ਹੈ ਅਤੇ ਇਹ ਸਤਿਗੁਰ ਦੀ ਵਡਿਆਈ ਹੈ, ਸਤਿਗੁਰ ਦੀ ਉਪਮਾ ਹੈ, ਸੋਭਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਰ ਤਰੀਕੇ ਦੇ ਨਾਲ ਮਨੁੱਖੀ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਜਦੋਂ ਇਸ ਪਾਵਨ ਸ਼ਬਦ ਦਾ ਪਾਠ ਆਪ ਜੀ ਭਾਈ ਸਾਹਿਬ ਜੀ ਪਾਸੋਂ ਸ਼੍ਰਵਣ ਕਰ ਰਹੇ ਸੀ ਤੇ ਇਸ ਪਾਵਨ ਸ਼ਬਦ ਦੇ ਦੁਆਰਾ ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਉਹਦੇ ਵਿੱਚ ਸਤਿਗੁਰਾਂ ਨੇ ਖੇਤ ਦਾ ਜ਼ਿਕਰ ਕੀਤਾ ਹੈ, ਮਿਆਲਾਂ ਦਾ ਜ਼ਿਕਰ ਕੀਤਾ ਹੈ। ਪਰ ਆਮ ਕਰਕੇ ਅੱਜ ਦਾ ਸਾਡਾ ਜੋ ਨੌਜਵਾਨ ਹੈ ਸ਼ਾਇਦ ਉਸ ਨੂੰ ਕਈ ਸ਼ਬਦ ਜੋ ਹਨ ਉਹ ਵਿਸਰ ਗਏ ਹਨ। ਸਤਿਗੁਰੂ ਸਾਨੂੰ ਆਤਮਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਦਰਬਾਰ ਸਜਿਆ ਹੋਵੇ ਤੇ ਕਿਸੇ ਜ਼ਿਮੀਂਦਾਰ ਵੀਰ ਨੇ, ਜਗਿਆਸੂ ਨੇ ਆ ਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੋਵੇ ਕਿ ਸਤਿਗੁਰੂ ਬਖਸ਼ਿਸ਼ ਕਰੋ ਤੇ ਆਤਮਕ ਗਿਆਨ ਦੀ ਬਖਸ਼ਿਸ਼ ਕਰਦੇ ਹੋਏ ਜੀਵਨ ਦੀ ਕਲਿਆਣ ਬਖਸ਼ਿਸ਼ ਕਰੋ ਤੇ ਸਤਿਗੁਰਾਂ ਨੇ ਉਸ ਸਮੇਂ ਜਿਵੇਂ ਕਿਸੇ ਜ਼ਿਮੀਂਦਾਰ ਨੂੰ ਸਮਝਾਉਣ ਦੇ ਵਾਸਤੇ ਇਹ ਆਤਮਕ ਗਿਆਨ ਗੁਰ ਉਪਦੇਸ਼ ਬਖਸ਼ਿਸ਼ ਕੀਤਾ ਹੋਵੇ ਤੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਸਲੋਕ ਮਹੱਲਾ ਤੀਜਾ, ਸਲੋਕ ਸ਼ਬਦ ਦਾ ਸਵਰੂਪ ਹੈ ਮਹੱਲਾ ਤੀਜਾ। ਤੀਸਰੇ ਗੁਰਦੇਵ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣਾਉ। ਘਰ ਉੱਚੇ ਤੋਂ ਭਾਵ ਹੈ ਜੋ ਵੱਡਾ ਹੈ। ਖੇਤ ਮਿਆਲਾਂ ਉੱਚੀਆਂ, ਇੱਕ ਜ਼ਿਮੀਂਦਾਰ ਦੇ ਦ੍ਰਿਸ਼ਟਾਂਤ ਦੇ ਦੁਆਰਾ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਜਦੋਂ ਜ਼ਿਮੀਂਦਾਰ ਇਹ ਦੇਖ ਲੈਂਦਾ ਹੈ ਕਿ ਜੋ ਉੱਚਾ ਘਰ ਤੋਂ ਭਾਵ ਇੱਥੇ ਬੱਦਲ ਹੈ ਕਿ ਬੱਦਲ ਸਿਰ ਤੇ ਆ ਗਿਆ ਹੈ, ਹੁਣ ਵਰਣ ਹੀ ਵਾਲਾ ਹੈ, ਤੇ ਉਹ ਆਪਣੇ ਖੇਤ ਦੀਆਂ ਮਿਆਲਾਂ ਜੋ ਵੱਟਾਂ ਹਨ ਬੰਨੇ ਹਨ ਉਹਨਾਂ ਨੂੰ ਸੰਭਾਲ ਲੈਂਦਾ ਹੈ ਵੀ ਕਿਤੇ ਜੋ ਮੇਰਾ ਪਾਣੀ ਹੈ ਖੇਤ ਦਾ ਉਹ ਬਾਹਰ ਨਾ ਨਿਕਲ ਜਾਏ। ਆਮ ਹੀ ਜੋ ਜ਼ਿਮੀਂਦਾਰ ਵੀਰ ਹਨ ਜੋ ਖੇਤੀ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਇਸ ਗੱਲ ਦੀ ਬੜੀ ਛੇਤੀ ਪਕੜ ਆ ਜਾਏਗੀ ਵੀ ਜਦੋਂ ਬੱਦਲ ਸਿਰ ਤੇ ਵਰਨ ਵਾਲਾ ਹੋਵੇ ਨਾ, ਬੱਦਲ ਚੜ ਕੇ ਆ ਜਾਏ ਤੇ ਜ਼ਿਮੀਂਦਾਰ ਕਹੀ ਚੁੱਕ ਕੇ ਤੇ ਖੇਤਾਂ ਨੂੰ ਚਲਾ ਜਾਂਦਾ ਹੈ ਵੀ ਮੈਂ ਆਪਣੇ ਬੰਨੇ ਸੰਭਾਲ ਲਵਾਂ, ਕਿਤੇ ਉਹ ਪਾਣੀ ਉਹ ਜਲ ਵਿਅਰਥ ਨਾ ਚਲਾ ਜਾਏ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਹਨ ਵੀ ਜਦੋਂ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਹੋਣ ਵਾਲੀ ਹੋਵੇ ਜਿਵੇਂ ਅਸੀਂ ਗੁਰੂ ਦੀ ਸੰਗਤ ਵਿੱਚ ਆਏ ਹਾਂ, ਦੂਰ ਦਰੇਡੇ ਤੋਂ ਚੱਲ ਕੇ ਗੁਰੂ ਦਰ ਤੇ ਆਏ ਹਾਂ, ਆਪਣੀਆਂ ਇੱਛਾਵਾਂ ਆਸ਼ਾਵਾਂ ਅਰਦਾਸਾਂ ਲੈ ਕਰਕੇ, ਤੇ ਇੱਥੇ ਗੁਰੂ ਰੂਪ ਬੱਦਲ ਜੋ ਹੈ ਸਾਡੇ ਤੇ ਅੰਮ੍ਰਿਤਮਈ ਗਿਆਨ ਦੀ ਉਪਦੇਸ਼ ਦੀ ਵਰਖਾ ਕਰਦੇ ਹਨ। ਪਰ ਉਹ ਅੰਮ੍ਰਿਤ ਰੂਪੀ ਗਿਆਨ ਸਾਡੇ ਹਿਰਦੇ ਰੂਪੀ ਖੇਤ ਚੋਂ ਬਾਹਰ ਨਾ ਨਿਕਲ ਜਾਏ, ਉਹਦੇ ਵਾਸਤੇ ਸਾਨੂੰ ਆਪਣੇ ਹਿਰਦੇ ਰੂਪੀ ਖੇਤ ਦੇ ਜੋ ਬੰਨੇ ਹਨ ਉਹ ਸਵਾਰਨ ਦੀ ਜ਼ਰੂਰਤ ਹੈ। ਸਾਡੇ ਹਿਰਦੇ ਰੂਪੀ ਖੇਤ ਦੇ ਵਿੱਚੋਂ ਗੁਰੂ ਦੇ ਉਪਦੇਸ਼ ਰੂਪੀ ਜੋ ਗਿਆਨ ਹੈ, ਜੋ ਅੰਮ੍ਰਿਤ ਜਲ ਹੈ, ਉਹ ਕਿਤੇ ਵਿਅਰਥ ਨਾ ਚਲਾ ਜਾਏ। ਅਕਸਰ ਇਹ ਹੁੰਦਾ ਹੈ, ਗੁਰੂ ਦੀ ਬਖਸ਼ਿਸ਼ ਤੇ ਵਰਸ ਰਹੀ ਹੈ, ਪਰ ਕਿਉਂਕਿ ਸਾਡਾ ਖੇਤ ਜੋ ਹੈ ਉਹਦੀਆਂ ਮਿਆਲਾਂ ਜੋ ਵੱਟਾਂ ਹਨ ਉਹ ਉੱਚੀਆਂ ਨਹੀਂ ਹਨ, ਸਾਡੇ ਅੰਦਰ ਉਹ ਗੁਣ ਨਹੀਂ ਹਨ ਜਿਹਦੇ ਨਾਲ ਅਸੀਂ ਗੁਰੂ ਦੇ ਅੰਮ੍ਰਿਤ ਉਪਦੇਸ਼ ਨੂੰ ਹਿਰਦੇ ਦੇ ਅੰਦਰ ਸੰਭਾਲ ਕੇ ਰੱਖ ਸਕੀਏ। ਇਸ ਕਰਕੇ ਸਾਡਾ ਸੁਣਿਆ ਅਣਸੁਣਿਆ ਹੋ ਜਾਂਦਾ ਹੈ। ਧਿਆਨ ਦਿਓ, ਜੀਵਨ ਬੜਾ ਕੀਮਤੀ ਹੈ, ਗੁਰੂ ਦਾ ਉਪਦੇਸ਼ ਉਸ ਤੋਂ ਵੀ ਕੀਮਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ। ਗੁਰੂ ਦੀ ਮੂਰਤ ਨੂੰ ਅਸੀਂ ਆਪਣੇ ਹਿਰਦੇ ਦੇ ਅੰਦਰ ਧਿਆਨ ਦੇ ਨਾਲ ਧਾਰਨ ਕਰਨਾ ਹੈ। ਧਿਆਨ ਬਹੁਤ ਕੀਮਤੀ ਹੈ, ਸੁਰਤ ਬਹੁਤ ਕੀਮਤੀ ਸ਼ਬਦ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਤੱਕ ਸਾਡੀ ਸੁਰਤ ਨਹੀਂ ਹੈ, ਅਟੈਂਸ਼ਨ ਨਹੀਂ ਹੈ, ਧਿਆਨ ਨਹੀਂ ਹੈ, ਉਦੋਂ ਤੱਕ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਦੇ, ਨਹੀਂ ਬਣ ਪਾ ਰਹੇ। ਇਸ ਕਰਕੇ ਪਹਿਲੀ ਹੈ ਮੂਰਤ, ਗੁਰੂ ਦੀ ਮੂਰਤ। ਪਹਿਲਾਂ ਸਤਿਗੁਰੂ ਸਾਡੇ ਸਨਮੁੱਖ ਸੰਗਤਾਂ ਦੇ ਦਰਮਿਆਨ ਸਰੀਰ ਕਰਕੇ 10 ਜਾਮਿਆਂ ਦੇ ਵਿੱਚ ਸੁਭਾਏਮਾਨ ਰਹੇ, ਤੇ ਅੱਜ ਸਤਿਗੁਰੂ ਸਾਡੇ ਦਰਮਿਆਨ 10 ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼ਬਦ ਸਵਰੂਪ ਹਨ। ਸ਼ਬਦ ਸਵਰੂਪ 10 ਹੀ ਪਾਤਸ਼ਾਹੀਆਂ ਦੀ ਆਤਮਕ ਜੋਤ। ਸੋ ਪਹਿਲਾਂ ਜਦੋਂ ਜਿਗਿਆਸੂ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ ਤੇ ਗੁਰੂ ਦੇ ਸਵਰੂਪ ਦੇ ਦਰਸ਼ਨ ਕਰਦਾ ਹੈ, ਗੁਰੂ ਦੀ ਮੂਰਤ ਦੇ ਦਰਸ਼ਨ ਕਰਦਾ ਹੈ, ਪਹਿਲੀ ਹੈ ਮੂਰਤ। ਕਿਉਂਕਿ ਗੁਰਮਤ ਦੇ ਅੰਦਰ ਸਤਿਗੁਰਾਂ ਨੇ ਜਿੱਥੇ ਸਾਨੂੰ ਨਿਰਗੁਣ ਦੇ ਉਪਾਸਕ ਬਣਾਇਆ ਹੈ, ਉੱਥੇ ਸਤਿਗੁਰੂ ਨੇ ਸਾਨੂੰ ਇਹ ਵੀ ਦੱਸਿਆ ਹੈ ਕਿ ਨਿਰਗੁਣ ਆਪ ਸਰਗੁਣ ਵੀ ਉਹੀ, ਨਿਰਗੁਣ ਵੀ ਉਹ ਆਪ ਹੈ, ਸਰਗੁਣ ਵੀ ਉਹ ਆਪ ਹੀ ਹੈ। ਸੋ ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਦੇ ਅੰਦਰ ਧਿਆਨ ਦੇ ਨਾਲ ਅਸੀਂ ਸੰਜੋਣਾ ਹੈ। ਜਿਸ ਪ੍ਰਕਾਰ ਆਪ ਜੀ ਨੇ ਸ਼ਬਦ ਸ਼੍ਰਵਣ ਕੀਤਾ ਹੈ, ਖੇਤ ਮਿਆਲਾਂ ਉੱਚੀਆਂ, ਇਸ ਸ਼ਬਦ ਦੀ ਇੱਕ ਮੂਰਤ ਹੈ, ਇੱਕ ਸਵਰੂਪ ਹੈ। ਜਦੋਂ ਤੱਕ ਉਹ ਸਵਰੂਪ ਦੇ ਉੱਤੇ ਸਾਡਾ ਧਿਆਨ ਨਹੀਂ ਜਾਵੇਗਾ, ਉਹਦੇ ਅੰਦਰਲਾ ਜੋ ਗਿਆਨ ਹੈ ਉਹ ਸਾਡੇ ਹਿਰਦੇ ਵਿੱਚ ਟਿਕੇਗਾ ਨਹੀਂ। ਇਸ ਕਰਕੇ ਪਹਿਲਾ ਪੜਾਅ ਹੈ ਸੁਰਤ ਦਾ, ਫਿਰ ਮੂਰਤ ਗੁਰੂ ਦੀ, ਤੇ ਉਸ ਤੋਂ ਅੱਗੇ ਫਿਰ ਗਿਆਨ ਆਉਂਦਾ ਹੈ। ਗਿਆਨ ਤੇ ਸੰਸਾਰ ਦੇ ਵਿੱਚ ਬਹੁਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਅਥਾਹ ਗਿਆਨ ਦਾ ਸਾਗਰ ਹੈ, ਰੱਬੀ ਬ੍ਰਹਮ ਗਿਆਨ ਹੈ। ਪਰ ਕਿਉਂਕਿ ਸਾਡਾ ਧਿਆਨ ਨਹੀਂ ਹੈ, ਇਸ ਕਰਕੇ ਅਸੀਂ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕਰ ਸਕਦੇ, ਅਪਣਾ ਨਹੀਂ ਸਕਦੇ ਜਾਂ ਅਪਣਾ ਨਹੀਂ ਪਾ ਰਹੇ। ਸੋ ਸਤਿਗੁਰੂ ਜੀ ਨੇ ਇੱਕ ਕਿਸਾਨ ਦਾ ਦ੍ਰਿਸ਼ਟਾਂਤ ਦਿੰਦੇ ਹੋਏ, ਇੱਕ ਖੇਤੀ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਸਾਨੂੰ ਉਹ ਤਰੀਕਾ ਦੱਸਿਆ ਹੈ ਜਿਹਦੇ ਨਾਲ ਅਸੀਂ ਗੁਰੂ ਸ਼ਬਦ ਰੂਪੀ ਅੰਮ੍ਰਿਤ ਨੂੰ ਆਪਣੇ ਹਿਰਦੇ ਦੇ ਅੰਦਰ ਸੰਜੋ ਸਕੀਏ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹੋਏ ਉਪਦੇਸ਼ ਕਰਦੇ ਹਨ ਕਿ ਭਾਈ ਦੇਖੋ, ਖੇਤ ਮਿਆਲਾਂ ਉੱਚੀਆਂ, ਘਰ ਉੱਚਾ ਨਿਰਣਾਉ। ਨਿਰਣਾਉ ਦਾ ਅਰਥ ਹੈ ਜਦੋਂ ਪੱਕਾ ਹੋ ਜਾਣਾ, ਨਿਰਣਾ ਕਰ ਲੈਣਾ ਕਿ ਹੁਣ ਤੇ ਬਸ ਮੀਂਹ ਆਉਣ ਹੀ ਵਾਲਾ ਹੈ। ਉਸ ਸਮੇਂ ਜ਼ਿਮੀਂਦਾਰ ਆਪਣੇ ਖੇਤ ਬੰਨੇ ਸਵਾਰ ਲੈਂਦਾ ਹੈ, ਤੇ ਅਸੀਂ ਵੀ ਜਦੋਂ ਗੁਰੂ ਦੀ ਬਖਸ਼ਿਸ਼ ਦੇ ਦਰ ਤੇ ਆਈਏ, ਬਖਸ਼ਿਸ਼ ਦੇ ਵਾਸਤੇ ਗੁਰੂ ਦੇ ਦਰ ਤੇ ਆਈਏ, ਤੇ ਅਸੀਂ ਵੀ ਆਪਣੇ ਧਿਆਨ ਨੂੰ, ਆਪਣੀ ਸੁਰਤ ਨੂੰ ਜੋ ਹੈ ਉਹ ਸਵਾਰਨਾ ਹੈ। ਸਾਡਾ ਧਿਆਨ ਕਿੱਥੇ ਹੈ? ਕਿਤੇ ਗੁਰੂ ਦੇ ਘਰ ਆ ਕੇ ਵੀ ਸਾਡਾ ਧਿਆਨ ਸੰਸਾਰ ਦੇ ਵਿੱਚ ਤੇ ਨਹੀਂ ਹੈ। ਸਾਡਾ ਧਿਆਨ ਗੁਰੂ ਸ਼ਬਦ ਵਿੱਚ ਹੋਵੇ, ਸਾਡੀ ਸੁਰਤ ਗੁਰੂ ਸ਼ਬਦ ਵਿੱਚ ਹੋਵੇ, ਤੇ ਬਾਕੀ ਕੰਮ ਫਿਰ ਸ਼ਬਦ ਨੇ ਆਪ ਹੀ ਕਰ ਲੈਣਾ ਹੈ। ਗਿਆਨ ਆਪਣੇ ਆਪ ਫਿਰ ਉੱਥੇ ਪ੍ਰਗਟ ਹੋ ਆਉਂਦਾ ਹੈ ਜਿੱਥੇ ਧਿਆਨ ਕੇਂਦਰਿਤ ਹੁੰਦਾ ਹੈ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜਿਸ ਪ੍ਰਕਾਰ ਇੱਕ ਜ਼ਿਮੀਂਦਾਰ ਆਪਣੇ ਖੇਤ ਦੀਆਂ ਮਿਆਲਾਂ ਵੱਟਾਂ ਹੱਦ ਬੰਨਿਆਂ ਨੂੰ ਉੱਚੇ ਕਰ ਲੈਂਦਾ ਹੈ, ਸਵਾਰ ਲੈਂਦਾ ਹੈ, ਜਦੋਂ ਉਹ ਦੇਖਦਾ ਹੈ ਕਿ ਬੱਦਲ ਵਰਨ ਵਾਲਾ ਹੈ, ਜਦੋਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ ਜਾਂ ਇਹ ਨਿਰਣਾ ਹੋ ਜਾਏ ਕਿ ਗੁਰੂ ਦਾ ਬਖਸ਼ਿਸ਼, ਗੁਰੂ ਦਾ ਉਪਦੇਸ਼ ਅਸੀਂ ਹਿਰਦੇ ਰੂਪੀ ਘਰ ਦੇ ਵਿੱਚ ਸੰਜੋਣਾ ਹੈ ਤੇ ਸਾਡਾ ਧਿਆਨ ਜੋ ਹੈ ਉਹ ਗੁਰੂ ਸ਼ਬਦ ਵਿੱਚ ਹੋਣਾ ਚਾਹੀਏ।
ਮਹਲ ਭਗਤੀ ਘਰ ਸਰੈ ਸੱਜਣ ਪਹੁਣਿਓ।
ਮਹਿਲ ਭਗਤੀ ਘਰ ਸਰੈ ਸੱਜਣ ਪਾਹੁਣਿਓ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਸਰੀਰ ਰੂਪੀ ਘਰ ਦੇ ਅੰਦਰ, ਮਹਿਲ ਦੇ ਅੰਦਰ ਭਗਤੀ ਰੂਪੀ ਜੋ ਨਾਰ ਹੈ, ਇਸਤਰੀ ਹੈ, ਜਾਂ ਇਸ ਜੀਵ ਰੂਪੀ ਸਰੀਰ ਦੇ ਅੰਦਰ ਜੋ ਜੀਵ ਰੂਪ ਆਤਮਾ ਹੈ, ਜਦੋਂ ਭਗਤੀ ਦੇ ਨਾਲ, ਭਗਤੀ ਦੇ ਪ੍ਰਤਾਪ ਦੇ ਦੁਆਰਾ ਆਪਣੇ ਵਿਸ਼ਿਆਂ ਨੂੰ, ਵਿਕਾਰਾਂ ਨੂੰ ਸਰ ਕਰ ਲੈਂਦੀ ਹੈ, ਜਿੱਤ ਲੈਂਦੀ ਹੈ, ਤੇ ਫਿਰ ਸੱਜਣ ਪਾਹੁਣਿਓ, ਉਹ ਸੱਜਣ ਜੋ ਪ੍ਰਾਹੁਣਾ ਬਣ ਕੇ, ਭਾਵ ਪ੍ਰਾਹੁਣਾ ਦਾ ਅਰਥ ਹੈ ਪਤੀ, ਜਿਵੇਂ ਪਤੀ ਜੀਵ ਰੂਪ ਇਸਤਰੀ ਨੂੰ ਪ੍ਰਾਪਤ ਹੋ ਜਾਵੇ ਤੇ ਜੀਵਨ ਸੰਪੂਰਨ ਹੋ ਜਾਂਦਾ ਹੈ। ਸੱਜਣ ਪਾਹੁਣਿਓ, ਪਾਹੁਣਿਓ ਦਾ ਅਰਥ ਹੈ ਪ੍ਰਾਹੁਣਾ, ਉਹ ਜੋ ਪ੍ਰਾਹੁਣਾ ਰੂਪ ਪਤੀ ਹੈ ਜੀਵ ਰੂਪ ਇਸਤਰੀ ਦਾ, ਉਹ ਕਦੋਂ ਹਿਰਦੇ ਰੂਪੀ ਘਰ ਵਿੱਚ ਆਉਂਦਾ ਹੈ? ਜਦੋਂ ਜੀਵ ਰੂਪ ਇਸਤਰੀ ਆਪਣੇ ਸਰੀਰ ਰੂਪੀ ਘਰ ਦੇ ਅੰਦਰ ਗੁਰੂ ਉਪਦੇਸ਼ ਨੂੰ ਗ੍ਰਹਿਣ ਕਰਦੀ ਹੋਈ ਭਗਤੀ ਦੇ ਦੁਆਰਾ, ਭਾਵਨਾ ਦੇ ਦੁਆਰਾ, ਭਗਤੀ ਦਾ ਅਰਥ ਹੈ ਭਾਉ, ਗਿਆਨ ਅਤੇ ਤਿਆਗ, ਭਾਵ ਸ਼ੁਭ ਗੁਣਾਂ ਦੇ ਦੁਆਰਾ ਆਪਣੇ ਵਿਕਾਰਾਂ ਨੂੰ, ਔਗਣਾਂ ਨੂੰ ਸਰ ਕਰ ਲੈਂਦੀ ਹੈ ਤੇ ਪਤੀ ਰੂਪ ਪਰਮੇਸ਼ਵਰ ਹਿਰਦੇ ਰੂਪੀ ਘਰ ਦੇ ਅੰਦਰ ਪ੍ਰਾਹੁਣਾ ਬਣ ਕੇ ਪ੍ਰਵੇਸ਼ ਕਰਦਾ ਹੈ।
ਬਰਸ ਨਾ ਤਾਂ ਬਰਸ ਕਨਾ ਬਹੁੜ ਬਰਸ ਕਾਹੇ।
ਅਰਦਾਸ ਸਵਰੂਪ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਕਿ ਜਦੋਂ ਜਿਗਿਆਸੂ ਰੂਪ ਮਨੁੱਖ ਨੂੰ, ਜੀਵ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਜਾਵੇ, ਭਰੋਸਾ ਹੋ ਜਾਵੇ ਕਿ ਹੁਣ ਗੁਰੂ ਦੀ ਬਖਸ਼ਿਸ਼ ਕਿਰਪਾ ਹੋਣ ਵਾਲੀ ਹੈ, ਉਸ ਸਮੇਂ ਵੀ ਅਰਦਾਸ ਨਾ ਛੱਡੇ, ਬੇਨਤੀ ਨਾ ਛੱਡੇ, ਬੇਨਤੀਆਂ ਕਰਦਾ ਹੀ ਰਹੇ, ਅਰਦਾਸਾਂ ਕਰਦਾ ਹੀ ਰਹੇ। ਇਹ ਨਹੀਂ ਕਿ ਘਰ ਬੈਠੇ ਅਰਦਾਸ ਕਰਦੇ ਹਾਂ ਵੀ ਸਤਿਗੁਰੂ ਸਾਨੂੰ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ, ਤੇ ਜਦੋਂ ਇੱਥੇ ਆ ਗਏ ਤੇ ਧਿਆਨ ਸਾਡਾ ਫਿਰ ਘਰ ਦੇ ਵਿੱਚ ਚਲਾ ਗਿਆ, ਗੱਲਾਂ ਬਾਤਾਂ ਦੇ ਵਿੱਚ ਚਲਾ ਗਿਆ, ਇੱਥੇ ਆਏ ਵੀ ਤੇ ਨਾ ਆਇਆਂ ਵਰਗੇ ਹੋਏ ਰਹੇ। ਭਾਵ ਜੇ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ ਹਾਂ, ਸਤਿਗੁਰ ਨੇ ਸਾਨੂੰ ਆਪਣੇ ਚਰਨ ਕਮਲਾਂ ਦੀ ਆਸੀਸ ਬਖਸ਼ਿਸ਼ ਕਰਕੇ ਆਪਣੇ ਦਰ ਤੇ ਬੁਲਾਇਆ ਹੈ, ਸੰਗਤ ਦਾ ਸੁਭਾਗ ਪ੍ਰਾਪਤ ਹੋਇਆ ਹੈ, ਤੇ ਫਿਰ ਵੀ ਅਰਦਾਸ ਨਹੀਂ ਛੱਡਣੀ, ਫਿਰ ਵੀ ਬੇਨਤੀਆਂ ਨਹੀਂ ਛੱਡਣੀਆਂ ਕਿ ਸਤਿਗੁਰ ਕਿਰਪਾ ਕਰੋ, ਹੁਣ ਵੇਲਾ ਹੈ, ਹੁਣ ਅਵਸਰ ਮਿਲਿਆ ਹੈ, ਅਵਸਰ ਲੱਦਾ ਰਾਖ ਲਿਹੋ ਸਦਨਾ ਜਨ ਤੋਰਾ, ਮੈਨੂੰ ਰੱਖ ਲੈਣਾ ਕਰੋ, ਮੇਰੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਕਿਤੇ ਇਹ ਵੇਲਾ ਬਤੀਤ ਨਾ ਹੋ ਜਾਵੇ, ਕਿਤੇ ਇਹ ਸਮਾਂ ਬਤੀਤ ਨਾ ਹੋ ਜਾਵੇ, ਕਿਉਂਕਿ ਸਮੇਂ ਦੀ ਆਪਣੀ ਚਾਲ ਹੋਇਆ ਕਰਦੀ ਹੈ, ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਬੁਢਾਪੇ ਨੇ ਵੀ ਚਲੇ ਜਾਣਾ ਹੈ, ਇੱਕ ਦਿਨ ਸੌ ਦਿਨ ਆਵਣ ਲੱਗਾ, ਤੇ ਉਹ ਦਿਨ ਆ ਰਿਹਾ ਹੈ ਜਦੋਂ ਅਸੀਂ ਇਸ ਸੰਸਾਰ ਤੋਂ ਕੂਚ ਕਰ ਜਾਣਾ ਹੈ। ਇਸ ਕਰਕੇ ਬੇਨਤੀਆਂ ਅਰਦਾਸਾਂ ਜੋਦੜੀਆਂ ਸਤਿਗੁਰ ਦੇ ਚਰਨਾਂ ਵਿੱਚ ਕਰਦੇ ਹੀ ਰਹੀ ਹੈ, ਬਰਸਣਾ ਤੋਂ ਬਰਸ ਘਣਾ, ਹੇ ਪਰਮਾਤਮਾ ਕਿਰਪਾ ਕਰ, ਜੇ ਮਨੁੱਖਾ ਦੇਹੀ ਰੂਪੀ ਖੇਤ ਬਖਸ਼ਿਸ਼ ਕੀਤਾ ਹੈ, ਜੇ ਮਨੁੱਖਾ ਦੇਹੀ ਰੂਪੀ ਸਮਾਂ ਬਖਸ਼ਿਸ਼ ਕੀਤਾ ਹੈ, ਤੇ ਆਪਣੀ ਕਿਰਪਾ ਦਾ ਮੀਂਹ ਵਰਸਾ, ਕਿਤੇ ਐਸਾ ਨਾ ਹੋਵੇ ਕਿ ਇਹ ਸਮਾਂ ਬਤੀਤ ਹੋ ਜਾਏ ਤੇ ਇਹ ਜੀਵਨ, ਇਹ ਸਮਾਂ, ਇਹ ਅਵਸਰ ਜੋ ਹੈ ਅਜਾਈ ਹੀ ਚਲਾ ਜਾਵੇ।
ਨਾਨਕ ਤਿੰਨ ਬਲਹਾਰਣੈ ਜਿਨ ਗੁਰਮੁਖ ਪਾਇਆ ਮਨ ਮਾਹੇ।
ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਤਿੰਨ ਬਲਿਹਾਰਣੈ, ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਗੁਰਮੁਖਾਂ ਨੇ ਪਾਇਆ ਮਨ ਮਾਹੇ, ਮਨ ਦੇ ਦੁਆਰਾ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ ਹੈ, ਮਨ ਦੇ ਰਾਹੀਂ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ। ਪ੍ਰਾਪਤੀ ਤੇ ਅੰਦਰੋਂ ਹੀ ਹੋਣੀ ਹੈ। ਹਿਰਦੇ ਰੂਪੀ ਘਰ ਦੇ ਵਿੱਚੋਂ ਹੀ ਪਰਮੇਸ਼ੁਰ ਦੀ ਪ੍ਰਾਪਤੀ ਹੋਣੀ ਹੈ, ਬਾਹਰ ਨਹੀਂ ਹੈ। ਸਤਿਗੁਰਾਂ ਨੇ ਥਾਏ ਪਰ ਥਾਏ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੰਗਲ ਜੰਗਲ ਕਿਆ ਢੂੰਡਹੇ, ਵਣ ਕੰਡਾ ਮੋੜੇ ਹੈ, ਵਸਹਿ ਰੱਬ ਹਿਆਲੀਏ, ਜੰਗਲ ਕਿਆ ਢੂੰਡੇ ਹੈ। ਜੰਗਲਾਂ ਦੇ ਵਿੱਚ ਕੀ ਢੂੰਡਦੇ ਹਾਂ, ਬਾਹਰ ਕੀ ਲੱਭਦੇ ਹਾਂ? ਸਭ ਕਿਛ ਘਰ ਮਹਿ ਬਾਹਰ ਨਾਹੀਂ, ਬਾਹਰ ਢੂੰਡੈ ਸੇ ਭਰਮ ਭੁਲਾਹੀ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਗੁਰੂ ਅਮਰਦਾਸ ਮਹਾਰਾਜ, ਨਾਨਕ ਤਿੰਨ ਬਲਿਹਾਰਣੈ, ਨਾਨਕ ਭਾਵ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਹਨ, ਜਿਨ੍ਹਾਂ ਨੇ ਗੁਰੂ ਦੇ ਦੁਆਰਾ ਹਿਰਦੇ ਰੂਪੀ ਘਰ ਦੇ ਅੰਦਰ ਹੀ ਪਰਮੇਸ਼ਰ ਨੂੰ ਪਾ ਲਿਆ ਹੈ, ਪ੍ਰਾਪਤ ਕੀਤਾ ਹੈ, ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਮਹਲਾ ਤੀਜਾ।
ਸ਼ਬਦ ਦਾ ਦੂਸਰਾ ਸਲੋਕ ਵੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਮਿੱਠਾ ਸੋ ਜੋ ਭਾਵ ਦਾ, ਸੱਜਣ ਸੋ ਜੇ ਰਾਸ।
ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਮਿੱਠਾ ਸੋ ਜੋ ਭਾਵ ਦਾ, ਮਿੱਠੇ ਤੋਂ ਭਾਵ ਹੈ ਸਵਾਦ ਜਾਂ ਪਦਾਰਥ, ਉਹ ਚੰਗਾ ਹੈ ਜੋ ਪਾਉਂਦਾ ਹੈ। ਜਿਵੇਂ ਆਮ ਹੀ ਅਸੀਂ ਇਹ ਕਹਾਵਤ ਪੜ੍ਹਦੇ ਹਾਂ ਕਿ ਪੁੱਤਰ ਮਿੱਠੜੇ ਮੇਵੇ, ਹੁਣ ਪੁੱਤਰ ਮਿੱਠਾ ਮੇਵਾ ਤਾਂ ਨਹੀਂ ਹੈ ਪਰ ਮਾਂ ਨੂੰ ਚੰਗਾ ਲੱਗਦਾ ਹੈ। ਪਰ ਮਾਂ ਨੂੰ ਪੁੱਤਰ ਤਾਂ ਹੀ ਚੰਗਾ ਲੱਗਦਾ ਹੈ ਜੇ ਉਹਦੇ ਵਿੱਚ ਚੰਗੇ ਗੁਣ ਹੋਣ, ਉਹਦੇ ਵਿੱਚ ਚੰਗੇ ਗੁਣਾਂ ਕਰਕੇ ਉਹ ਸਮਾਜ ਦੇ ਵਿੱਚ ਸੋਭਾ ਪਾਉਂਦਾ ਹੈ। ਇਸੇ ਤਰ੍ਹਾਂ ਉਹ ਮਨੁੱਖ ਮਿੱਠਾ ਸੋ ਜੋ ਭਾਵ ਦਾ, ਜੋ ਗੁਰੂ ਨੂੰ ਪਾਉਂਦਾ ਹੈ, ਜੋ ਪਰਮਾਤਮਾ ਨੂੰ ਪਾਉਂਦਾ ਹੈ, ਉਹੀ ਮਿੱਠਾ ਹੈ, ਉਹੀ ਚੰਗਾ ਹੈ। ਜੋ ਕਰਮ ਗੁਰੂ ਨੂੰ ਪਾਉਂਦਾ ਹੈ ਉਹੀ ਮਿੱਠਾ ਹੈ, ਜੋ ਬਾਤ ਗੁਰੂ ਨੂੰ ਪਾਉਂਦੀ ਹੈ ਉਹ ਮਿੱਠੀ ਹੈ, ਜੋ ਪਦਾਰਥ ਗੁਰੂ ਨੂੰ ਪਾਉਂਦਾ ਹੈ ਉਹੀ ਮਿੱਠਾ ਹੈ। ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਕਰਮ ਉਹ ਚੰਗਾ ਹੈ, ਉਹ ਮਿੱਠਾ ਹੈ ਜੋ ਗੁਰੂ ਨੂੰ ਭਾ ਰਿਹਾ ਹੈ। ਜੇ ਗੁਰੂ ਨੂੰ ਭਾਉਂਦਾ ਨਹੀਂ ਹੈ, ਜੇ ਗੁਰੂ ਨੂੰ ਚੰਗਾ ਨਹੀਂ ਲੱਗਦਾ, ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ, ਤੇ ਉਹ ਕੀਤਾ ਹੋਇਆ ਕਰਮ ਜੋ ਹੈ ਉਹ ਮਿੱਠਾ ਨਹੀਂ ਹੈ, ਚੰਗਾ ਨਹੀਂ ਹੈ। ਸੱਜਣ ਸੋ ਜੇ ਰਾਸ, ਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸੱਜਣ ਉਹ ਹੈ ਜੋ ਰਾਸ, ਜਿਹਦੇ ਕੋਲ ਰਾਸ ਹੈ ਭਾਵ ਜਿਹਦੇ ਕੋਲ ਸੱਚ ਦੀ ਪੂੰਜੀ ਹੈ, ਜੋ ਸੱਚ ਤੇ ਚੱਲਦਾ ਹੈ ਉਹੀ ਸੱਜਣ ਹੈ। ਉਹ ਸੱਜਣ ਦਾ ਕੀ ਕਰਨਾ ਹੈ ਜਿਨ੍ਹਾਂ ਦੇ ਮਨ ਵਿੱਚ ਹੋਰ ਤੇ ਮੁੱਖ ਵਿੱਚ ਹੋਰ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜੋ ਚੱਲਦਿਆਂ ਦੇ ਨਾਲ ਚੱਲਦੇ ਹਨ ਉਹ ਸੱਜਣ ਹਨ, ਜੋ ਹਰ ਵੇਲੇ ਸੱਚ ਦੇ ਉੱਤੇ ਟਿਕਦੇ ਹਨ ਉਹ ਸੱਜਣ ਹਨ। ਸੱਜਣ ਸੋ ਜੇ ਰਾਸ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਸੱਜਣ ਤੋਂ ਭਾਵ ਭਲੇ ਪੁਰਸ਼ ਉਹ ਹਨ ਜਿਨ੍ਹਾਂ ਦੇ ਕੋਲ ਰਾਸ ਭਾਵ ਸ਼ੁਭ ਗੁਣਾਂ ਦੀ ਪੂੰਜੀ ਹੈ। ਉਹ ਕੀ ਹੋਇਆ ਬਈ ਨਾਮ ਤੇ ਸੱਜਣ ਹੈ ਤੇ ਕੰਮ ਠੱਗਾਂ ਵਾਲੇ ਕਰਦਾ ਹੈ। ਜਿਵੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਜਣ ਠੱਗ ਦੇ ਕੋਲ ਗਏ, ਪੁੱਛਿਆ ਭਲਿਆ ਤੇਰਾ ਨਾਮ ਕੀ ਹੈ, ਤੇ ਕਹਿਣ ਲੱਗਾ ਮੇਰਾ ਨਾਮ ਹੈ ਸੱਜਣ। ਤੇ ਸਤਿਗੁਰੂ ਕਹਿਣ ਲੱਗੇ ਕੰਮ ਕਿਹੜੇ ਕਰ ਰਿਹਾ ਹੈ, ਇਹ ਕੰਮ ਤੇਰੇ ਸੱਜਣਾ ਵਾਲੇ ਨਹੀਂ ਹਨ, ਕੰਮ ਤੇਰੇ ਜੋ ਹਨ ਇਹ ਸੱਜਣਾ ਵਾਲੇ ਨਹੀਂ ਹਨ। ਸੱਜਣ ਠੱਗ ਕਰਕੇ ਅਸੀਂ ਜਾਣਦੇ ਹਾਂ, ਪਰ ਸਤਿਗੁਰ ਕਹਿਣ ਲੱਗੇ ਜੇ ਨਾਮ ਸੱਜਣ ਹੈ ਤੇ ਕੰਮ ਵੀ ਸੱਜਣਾ ਵਾਲੇ ਕਰ। ਨਿਰਾ ਨਾਮ ਸੱਜਣ ਰਖਾਣ ਦੇ ਨਾਲ ਸੱਜਣ ਨਹੀਂ ਬਣਿਆ ਜਾਣਾ, ਮਨ ਦੇ ਵਿੱਚ ਵਿਚਾਰ ਵੀ ਜੋ ਹੈ ਸੱਚ ਦਾ ਧਾਰਨ ਕਰ, ਸੱਚ ਨੂੰ ਹਿਰਦੇ ਵਿੱਚ ਧਾਰਨ ਕਰ ਤੇ ਸੱਜਣ ਬਣਿਆ ਜਾਏਗਾ। ਸੋ ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰ ਰਹੇ ਹਨ, ਸੱਜਣ ਉਹ ਹੈ ਜਿਹਦੇ ਉੱਤੇ ਸੱਚ ਟਿਕਿਆ ਹੋਇਆ ਹੈ, ਜੋ ਸੱਚ ਦੇ ਨਾਲ ਖੜਦਾ ਹੈ ਉਹੀ ਸੱਜਣ ਹੈ, ਉਹੀ ਮਿੱਤਰ ਹੈ ਜੋ ਹਮੇਸ਼ਾ ਸੱਚਾਈ ਦੇ ਨਾਲ ਤੁਰਦਾ ਹੈ।
ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪਰਗਾਸ।
ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਨਾਨਕ ਗੁਰਮੁਖ ਜਾਣੀਐ, ਗੁਰੂ ਦੇ ਦੁਆਰਾ ਜਾਂ ਗੁਰੂ ਨੂੰ ਮੁੱਖ ਰੱਖ ਕੇ ਜਿਨ੍ਹਾਂ ਨੇ ਚੱਲੇ ਹਨ ਜੋ ਚੱਲੇ ਹਨ ਗੁਰੂ ਮੁੱਖ ਜੋ ਗੁਰਮੁਖ ਹਨ ਉਹਨਾਂ ਦੇ ਦੁਆਰਾ ਇਹ ਜਾਣਿਆ ਜਾਂਦਾ ਹੈ ਉਹਨਾਂ ਦੇ ਦੁਆਰਾ ਇਹ ਸੋਝੀ ਆਉਂਦੀ ਹੈ ਉਹਨਾਂ ਦੇ ਦੁਆਰਾ ਇਹ ਬਖਸ਼ਿਸ਼ ਹੁੰਦੀ ਹੈ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਗਾਸ ਜਿਨ੍ਹਾਂ ਦੇ ਉੱਤੇ ਉਹ ਆਪ ਬਖਸ਼ਿਸ਼ ਕਰ ਦੇਵੇ ਪਰਮਾਤਮਾ ਪਰਮੇਸ਼ਵਰ ਨਿਰੰਕਾਰ ਜਿਨ੍ਹਾਂ ਤੇ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਇਸ ਗੱਲ ਦੀ ਸੋਝੀ ਆਉਂਦੀ ਹੈ ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ ਸੱਜਣ ਕੌਣ ਹੈ ਤੇ ਦੁਸ਼ਮਣ ਕੌਣ ਹੈ ਇਹ ਗੁਰੂ ਬਖਸ਼ਿਸ਼ ਕਰਦਾ ਹੈ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਸੋਝੀ ਆਉਂਦੀ ਹੈ ਨਹੀਂ ਤੇ ਸੰਸਾਰ ਦੇ ਅੰਦਰ ਮਨੁੱਖ ਦਰ ਦਰ ਤੇ ਠੋਕਰਾਂ ਖਾਂਦਾ ਹੈ ਧੱਕੇ ਖਾਂਦਾ ਹੈ ਦਰ ਦਰ ਤੇ ਨੱਕ ਰਗੜਦਾ ਹੈ ਜੀ ਜੀ ਦੇ ਅੱਗੇ ਝੋਲੀ ਅੱਡਦਾ ਹੈ ਮੰਗ ਰੱਖਦਾ ਹੈ ਪਰ ਜਦੋਂ ਗੁਰੂ ਕਿਰਪਾ ਕਰਦਾ ਹੈ ਗੁਰੂ ਦੀ ਬਖਸ਼ਿਸ਼ ਦੇ ਨਾਲ ਪਰਮਾਤਮਾ ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦੇਵੇ ਤੇ ਸਮਝ ਪੈ ਜਾਂਦੀ ਹੈ ਸੋਝੀ ਆ ਜਾਂਦੀ ਹੈ ਸੱਚ ਕੀ ਹੈ ਤੇ ਅਸੱਤ ਕੀ ਹੈ ਸੱਜਣ ਕੌਣ ਹੈ ਤੇ ਵੈਰੀ ਕੌਣ ਹੈ ਨਹੀਂ ਤੇ ਮਨੁੱਖ ਨੂੰ ਸਾਰੀ ਜ਼ਿੰਦਗੀ ਇਸ ਗੱਲ ਦੀ ਸੋਝੀ ਨਹੀਂ ਆਉਂਦੀ ਸੋ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਹਨ ਨਾਨਕ ਗੁਰਮੁਖ ਜਾਣੀਐ ਗੁਰੂ ਦੇ ਦੁਆਰਾ ਜਾਣਿਆ ਜਾਂਦਾ ਹੈ ਸੋਝੀ ਆਉਂਦੀ ਹੈ ਜਾ ਕਉ ਆਪ ਕਰੇ ਪ੍ਰਗਾਸ ਇੱਥੇ ਹੰਗਤਾ ਨਾ ਆ ਜਾਵੇ ਵੀ ਮੈਨੂੰ ਤੇ ਸਮਝ ਆ ਗਈ ਜੀ ਮੈਨੂੰ ਤੇ ਸੋਝੀ ਆ ਗਈ ਜੀ ਮੈਨੂੰ ਤੇ ਗਿਆਨ ਆ ਗਿਆ ਹੈ ਸਤਿਗੁਰ ਬਖਸ਼ਿਸ਼ ਕਰਦੇ ਹਨ ਗੁਰਮੁਖ ਜੋ ਹੈ ਗੁਰਮੁਖ ਇਹ ਨਹੀਂ ਕਹਿੰਦਾ ਮੈਂ ਕੀਤਾ ਹੈ ਮੈਂ ਕਰਦਾ ਹਾਂ ਮੈਂ ਕਰ ਸਕਦਾ ਹਾਂ ਗੁਰਮੁਖ ਕਹਿੰਦਾ ਹੈ ਸਭ ਕੁਛ ਪਰਮਾਤਮਾ ਦੇ ਹੱਥ ਵਿੱਚ ਹੈ ਸਭ ਕੁਛ ਪਰਮਾਤਮਾ ਕਰਦਾ ਹੈ ਸੋਝੀ ਵੀ ਉਹ ਬਖਸ਼ਿਸ਼ ਕਰਦਾ ਹੈ ਕੰਮ ਕਰਨ ਦੀ ਸੋਝੀ ਬਲ ਪਰਮਾਤਮਾ ਬਖਸ਼ਿਸ਼ ਕਰਦਾ ਹੈ ਮਨੁੱਖ ਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿਉਂਕਿ ਕਈ ਵਾਰੀ ਮਨੁੱਖ ਨੂੰ ਗਿਆਨ ਦਾ ਵੀ ਹੰਕਾਰ ਹੋ ਜਾਂਦਾ ਹੈ ਗਿਆਨ ਕਰਕੇ ਮਨੁੱਖ ਹੰਕਾਰੀ ਹੋ ਜਾਂਦਾ ਹੈ ਮਨ ਵਿੱਚ ਹੰਗਤਾ ਆ ਜਾਂਦੀ ਹੈ ਵੀ ਮੈਨੂੰ ਤੇ ਸਮਝ ਆ ਗਈ ਹੈ ਪਰ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਸਤਿਗੁਰ ਕਹਿੰਦੇ ਇੱਕ ਵੀ ਤੇਰੇ ਨਾਲ ਨਹੀਂ ਚੱਲੇਗੀ ਇਹ ਗਿਆਨ ਇਹ ਮਤ ਇਹ ਬੁੱਧ ਤਾਂ ਕੰਮ ਕਰਦੀ ਹੈ ਤਾਂ ਕੰਮ ਆਉਂਦੀ ਹੈ ਜਦੋਂ ਪਰਮੇਸ਼ਵਰ ਕਿਰਪਾ ਕਰਦਾ ਹੈ
ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ
ਪੌੜੀ ਦੇ ਦੁਆਰਾ ਸਤਿਗੁਰੂ ਜੀ ਉੱਪਰ ਬਖਸ਼ਿਸ਼ ਕੀਤੇ ਹੋਏ ਦੋਹਾਂ ਹੀ ਸਲੋਕਾਂ ਦੀ ਹੁਣ ਇੱਥੇ ਵਿਸਥਾਰ ਦੇ ਰਹੇ ਹਨ ਵਿਆਖਿਆ ਕਰ ਰਹੇ ਹਨ ਜੋ ਉੱਪਰ ਦੋ ਸਲੋਕ ਆਪ ਜੀ ਨੇ ਸ਼੍ਰਵਣ ਕੀਤੇ ਹਨ ਉਹਨਾਂ ਦਾ ਸਾਰ ਜੋ ਹੈ ਇਸ ਪੌੜੀ ਦੇ ਵਿੱਚ ਹੈ ਤੇ ਆਮ ਕਰਕੇ ਜੋ ਪੌੜੀਆਂ ਹਨ ਉਹ ਕਿਸੇ ਹੋਰ ਸਤਿਗੁਰਾਂ ਦੀਆਂ ਉਚਾਰਣ ਕੀਤੀਆਂ ਹੋਈਆਂ ਹੁੰਦੀਆਂ ਹਨ ਤੇ ਸਲੋਕ ਹੋਰ ਸਤਿਗੁਰਾਂ ਦੇ ਹੁੰਦੇ ਹਨ ਵਾਰਾਂ ਦੇ ਅੰਦਰ ਆਪ ਜੀ ਦਰਸ਼ਨ ਕਰਦੇ ਹੋ ਪਰ ਇੱਥੇ ਕਿਉਂਕਿ ਵਾਰ ਦਾ ਸਿਰਲੇਖ ਮਹੱਲਾ ਤੀਸਰਾ ਹੈ ਇਸ ਤੋਂ ਭਾਵ ਹੈ ਕਿ ਇਸ ਵਾਰ ਦੇ ਅੰਦਰ ਜਿੰਨੀਆਂ ਵੀ ਪੌੜੀਆਂ ਹਨ ਉਹ ਸਾਰੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਕੁਛ ਸਲੋਕ ਜੋ ਹਨ ਉਹ ਦੂਸਰੇ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਹਨ ਸੋ ਸਤਿਗੁਰੂ ਪਾਤਸ਼ਾਹ ਜੀ ਪੌੜੀ ਦੇ ਦੁਆਰਾ ਬਖਸ਼ਿਸ਼ ਕਰ ਰਹੇ ਹਨ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਹੇ ਸਤਿਗੁਰੂ ਹੇ ਪਰਮੇਸ਼ਵਰ ਤੇਰੇ ਤਾਈ ਜਨ ਤੇਰੇ ਸੇਵਕ ਦੀ ਦਾਸ ਦੀ ਅਰਦਾਸ ਹੈ ਇਹ ਅਰਦਾਸ ਅਸੀਂ ਸਾਰਿਆਂ ਨੇ ਕਰਨੀ ਹੈ ਇਹ ਅਰਦਾਸ ਸਾਡੇ ਸਾਰਿਆਂ ਦੇ ਅੰਦਰੋਂ ਨਿਕਲਣੀ ਚਾਹੀਦੀ ਹੈ ਇਹ ਅਰਦਾਸ ਸਤਿਗੁਰੂ ਸਾਡੇ ਸਾਰਿਆਂ ਦੇ ਪਰਥਾਏ ਕਰ ਰਹੇ ਹਨ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਸਾਈ ਤੋਂ ਭਾਵ ਹੈ ਮਾਲਕ ਹੈ ਤੂੰ ਸਾਰਿਆਂ ਦਾ ਸੁਆਮੀ ਹੈ ਤੂੰ ਸਾਰਿਆਂ ਦਾ ਮਾਲਕ ਹੈ ਇਸ ਕਰਕੇ ਮੇਰੀ ਤੇਰੇ ਅੱਗੇ ਅਰਦਾਸ ਹੈ ਕਿਉਂਕਿ ਅਸੀਂ ਜਿਨ੍ਹਾਂ ਦੇ ਅੱਗੇ ਅਰਦਾਸਾਂ ਕਰਦੇ ਹਨ ਅੱਜ ਤੁਸੀਂ ਦੇਖੋ ਸੰਸਾਰ ਦੇ ਅੰਦਰ ਮਨੁੱਖ ਨੇ ਕਿਸੇ ਨੂੰ ਮੰਨਿਆ ਹੋਇਆ ਹੈ ਕਿਸੇ ਨੇ ਕਿਸੇ ਨੂੰ ਮੰਨਿਆ ਹੋਇਆ ਹੈ ਕੋਈ ਕਿਸੇ ਦੀ ਮਨੌਤ ਕਰ ਰਿਹਾ ਹੈ ਕੋਈ ਕਿਸੇ ਦੀ ਮਨੌਤ ਕਰ ਰਿਹਾ ਹੈ ਹਰ ਤਰ੍ਹਾਂ ਦੇ ਨਾਲ ਮਨੁੱਖ ਪਰਮਾਤਮਾ ਤੋਂ ਟੁੱਟਾ ਹੋਇਆ ਦਰ ਦਰ ਤੇ ਭਟਕਦਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੀ ਇਹ ਵਡਿਆਈ ਹੈ ਸੋਭਾ ਹੈ ਸਤਿਗੁਰਾਂ ਨੇ ਸਾਨੂੰ निरंकार परमेश्वर अकाल पुरख दे नाल जोड़िया है जो सब दा साई है सब तो उते परमेश्वर है जिवें बाणी दे अंदर सतगुरां ने बख्शिश कीती ना ज्ञान ध्यान किछ कर्म ना जाना सार ना जाना तेरी सब ते वड्डा सतगुर नानक जिन काल राखी मेरी। गुरु नानक साहिब सारियां तो वड्डे हन उच्चे हन श्रेष्ठ हन महान हन ते ए कोई अतकथनी नहीं है ए कोई अतकथनी नहीं है। जेड़ा जिग्यासु है जेड़ा परमेश्वर दे मार्ग दा पांधी है सिर्फ सिख सिख ही नहीं सिखी तो बाहर भी जिन्हां ने गुरु नानक साहिब जी दी शख्शियत नूं वाचिया है ते उन्होंने ये गल कबूल कीती है गुरु नानक साहिब जी दे दर तो उच्चा कोई दर नहीं है। सतगुरु पातशाह जी की बाणी अंदर असी श्रवण करते हैं ना गुर जैसा नाही को देव गुरु वर्गा कोई देव कोई कल्याणकारी नहीं है। देव का अर्थ हुंदा है कल्याणकारी जो कल्याणकारी है वह देव है जो 33 करोड़ देवते सनातन मत दे अंदर मन्ने हैं ना वो इस करके देवते कहे जाते हैं क्योंकि वह मनुखता दे वास्ते कल्याणकारी हैं। अन्न देवता पानी देवता बैसंतर देवता लून ये सारे देवते हैं। सतगुरु जी की बाणी का फरमान है कि असी अपने सतगुर तो बलिहार जाते हाँ क्यों क्योंकि सतगुरां ने सानू भी देव रूप कर दिता बलिहारी गुर अपने द्योहाड़ी सदवार जिन मानस ते देवते किए करत ना लागी वार। सतगुरु साडे ते बख्शिश करके ते साडे जीवन नू कल्याणकारी कर देंदे हन जिथे गुरु दी बख्शिश दे नाल जिथे गुरमुख अपना जीवन सवारदा है उथे सतगुरु बख्शिश करते हैं। नानक तरे तारे गुर सिख गुरु का सिख आप भी तरदा है ते होरना नूं भी तारदा है कल्याणकारी हो जाता है मनुखता दे वास्ते संसार दे वास्ते जो कल्याणकारी है वह देव है वह देवता है। इस करके गुर जैसा नाही को देव जिस मस्तक भाग सोलागा सेव हुण गुरु दी सेवा हजूरी दे विच ते ओही आउंदा है जिदे मस्तक ते पुरबले भाग होवन नहीं ते मनुख मालक नू छड के साई नू छड के ते नौकरां दे पिछे लगा होया है सेवकां दे पिछे लगा होया है। जिन्ने भी कल्याणकारी देव हन सब परमेश्वर दे सेवक हन सब ओदे हुकम दे विच हन ओदी रजा दे विच हन। सतगुरु पातशाह जी की बाणी असी पढ़ते हाँ तो सतगुरां ने बाणी अंदर बख्शिश की है परमात्मा दे हुक्म दे अंदर सारी कायनात है भय विच पवन वह सदवाओ भय विच चलै लख दरियाओ भय विच अगन कढ़ै वे गार भय विच धरती दबी भार भय विच सूरज भय विच चंद कोह करोरी चलत ना अंत। ये सारे देवते हैं सनातन मत दे अनुसार ये सारे देवते हैं पर गुरमुख नूं पता है भी यह देवते तां हन क्योंकि मनुखता दे वास्ते संसार दे वास्ते कल्याणकारी हन कल्याणकारी जो जीवन है वह देवता है। देवता ते दैंत दा यही फर्क है सीधा सीधा जे असी संखेप दे विच समझना होवे देवता कौन है जो कल्याणकारी है ते दैंत कौन है जो अनिष्ट करदा है जो माड़े कर्म करता है जो संसार दे वास्ते दुखदायक है वह दैंत है जो कल्याणकारी है वह देव है। सो बलिहारी गुर अपने द्योहारी सदवार जिन मानस ते देवते किए करत ना लागी वार। सो गुरमुख दे वास्ते ये 33 करोड़ देवत्यां दा जो कंसैप्ट है ये क्लीयर होना चाहिदा है तां साडी बिरती उस निरंकार परमेश्वर के चरणों में जा टेकती है जो इन्हों घड़न वाला है इन्हों बनाण वाला है इन्हों सिरजन वाला है नहीं तो मनुख इन्हों तो ही भयभीत होया रहिंदा है। सो सतगुरु बख्शिश करते हैं प्रभ पास जन की अरदास तू सच्चा साई तू सच्चा है तू ही सदा रहन वाला है ते साई है ਸਾਰੀ ਕਾਇਨਾਤ ਦਾ ਮਾਲਕ ਹੈ, ਸਾਰੀ ਕਾਇਨਾਤ ਤੇਰੇ ਹੁਕਮ ਵਿੱਚ ਹੈ।
ਤੂੰ ਰਖਵਾਲਾ ਸਦਾ ਸਦਾ ਹਾਂ ਤੁਦ ਧਿਆਈ।
ਤੂੰ ਰਖਵਾਲਾ, ਹੇ ਪਰਮਾਤਮਾ, ਹੇ ਗੁਰੂ, ਤੂੰ ਹੀ ਰਖਵਾਲਾ ਹੈ, ਤੂੰ ਰੱਖਿਆ ਕਰਨ ਵਾਲਾ ਹੈ। ਇਸ ਕਰਕੇ ਤੈਨੂੰ ਰਖਵਾਲਾ ਕਿਹਾ ਗਿਆ ਕਿਉਂਕਿ ਤੂੰ ਰੱਖਿਆ ਕਰਦਾ ਹੈ। ਕਿੱਥੇ ਕਿੱਥੇ ਪਰਮਾਤਮਾ ਰੱਖਿਆ ਕਰਦਾ ਹੈ? ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਪ੍ਰਤਪਾਲ ਮਾਤਾ ਉਧਰ ਰੱਖੈ, ਲਗਨ ਦੇਤ ਨਾ ਸੇਕ, ਸੋਈ ਸਵਾਮੀ ਇਹਾਂ ਰੱਖੈ, ਬੁੱਝ ਬੁੱਧ ਵਿਵੇਕ। ਤੂੰ ਵੇਖ ਤੇ ਸਹੀ, ਪਰਮਾਤਮਾ ਤੈਨੂੰ ਹਰ ਵੇਲੇ ਤੇਰੀ ਰੱਖਿਆ ਕਰਦਾ ਹੈ। ਤੂੰ ਰਖਵਾਲਾ ਸਦਾ ਸਦਾ, ਸਦਾ ਸਦਾ ਤੋਂ ਭਾਵ ਲੋਕ ਪਰਲੋਕ ਰੱਖਿਆ ਕਰਨ ਵਾਲਾ ਹੈ, ਸਦਾ ਸਦਾ ਤੋਂ ਭਾਵ ਹਮੇਸ਼ਾ ਦੇ ਵਾਸਤੇ ਰਖਵਾਲਾ ਹੈ, ਹਮੇਸ਼ਾ ਦੇ ਵਾਸਤੇ, ਕਦੇ ਵੀ ਟਲਦਾ ਨਹੀਂ ਹੈ, ਕਦੇ ਵੀ ਜਾਂਦਾ ਨਹੀਂ ਹੈ। ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ। ਧਿਆਈ ਤੋਂ ਭਾਵ ਹੈ ਚੇਤੇ ਰੱਖਣਾ, ਸਿਮਰਨ ਕਰਨਾ, ਧਿਆਨ ਦੇ ਵਿੱਚ ਟਿਕਿਆ ਹੋਣਾ, ਧਿਆਈ ਦਾ ਅਰਥ ਹੈ। ਹੋ ਤੁਧ ਧਿਆਈ, ਕਿਹੇ ਪਰਮਾਤਮਾ ਮੇਰਾ ਧਿਆਨ ਤੇਰੇ ਵਿੱਚ ਟਿਕਿਆ ਹੋਇਆ ਹੈ, ਮੇਰਾ ਸਿਮਰਨ ਜੋ ਹੈ ਉਹ ਤੇਰੇ ਕਰਕੇ ਹੈ, ਤੂੰ ਹੀ ਮੇਰੇ ਸਿਮਰਨ ਦੇ ਵਿੱਚ ਹੈ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਕਾ ਅੰਤਰ ਜਾਮੀ। ਉਹ ਇੱਕੋ ਪਰਮਾਤਮਾ ਸਾਡੀ ਰੱਖਿਆ ਕਰਦਾ ਹੈ, ਪਰਮਾਤਮਾ ਤੋਂ ਬਿਨਾਂ ਕੋਈ ਰੱਖਿਅਕ ਨਹੀਂ ਹੈ, ਪਰਮਾਤਮਾ ਤੋਂ ਬਿਨਾਂ ਕੋਈ ਪਾਲਕ ਨਹੀਂ ਹੈ, ਕੋਈ ਮਾਲਕ ਨਹੀਂ ਹੈ। ਇਸ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਹਉ ਤੁਧ ਧਿਆਈ ਮੈਂ ਤੇਰਾ ਸਿਮਰਨ ਕਰਦਾ ਹਾਂ।
ਜੀ ਅਜੰਤ ਸਭ ਤੇਰਿਆ ਤੂੰ ਰਹਿਆ ਸਮਾਈ।
ਜੀ ਜੰਤ, ਜੀ ਜੋ ਹਨ ਅਸੀਂ ਇਹਨਾਂ ਨੇਤਰਾਂ ਦੇ ਨਾਲ ਦੇਖ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਇਹਨਾਂ ਨੇਤਰਾਂ ਨਾਲ ਦੇਖ ਸਕਦੇ ਹਾਂ ਉਹ ਹੈ ਜੀ, ਤੇ ਜਿਨ੍ਹਾਂ ਨੂੰ ਅਸੀਂ ਇਹਨਾਂ ਨੇਤਰਾਂ ਦੇ ਨਾਲ ਨਹੀਂ ਦੇਖ ਸਕਦੇ ਉਹ ਹਨ ਜੰਤ। ਅਨੇਕਾਂ ਹੀ ਐਸੇ ਸੂਕਸ਼ਮ ਜੀਵ ਹਨ ਜਿਹੜੇ ਸਾਨੂੰ ਇਹਨਾਂ ਨੇਤਰਾਂ ਦੇ ਨਾਲ ਦਿਖਾਈ ਨਹੀਂ ਦਿੰਦੇ। ਇੱਕ ਦ੍ਰਿਸ਼ਟਮਾਨ ਸੰਸਾਰ ਹੈ ਜੋ ਅਸੀਂ ਇਹਨਾਂ ਨੇਤਰਾਂ ਦੇ ਨਾਲ ਦੇਖ ਰਹੇ ਹਾਂ, ਇੱਕ ਅਦ੍ਰਿਸ਼ਟ ਸੰਸਾਰ ਹੈ ਜੋ ਇਹਨਾਂ ਨੇਤਰਾਂ ਨਾਲ ਨਜ਼ਰ ਨਹੀਂ ਆਉਂਦਾ, ਪਰ ਸਾਡੇ ਆਲੇ ਦੁਆਲੇ ਉਹਦੀ ਹੋਂਦ ਹੈ, ਅਸੀਂ ਉਹਨੂੰ ਦੇਖ ਸਕਦੇ ਹਾਂ। ਤੇ ਇੱਥੇ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੋਂ ਬਲਿਹਾਰ ਜਾਈਏ, ਜਿੱਥੇ ਸਤਿਗੁਰਾਂ ਨੇ ਸਾਨੂੰ ਇਹਨਾਂ ਸਰੀਰ ਰੂਪੀ ਨੇਤਰਾਂ ਦੇ ਨਾਲ ਇਸ ਸੰਸਾਰ ਨੂੰ ਕਿਵੇਂ ਦੇਖਣਾ ਹੈ ਉਸ ਦੀ ਸੋਝੀ ਬਖਸ਼ਿਸ਼ ਕੀਤੀ ਹੈ। ਉੱਥੇ ਜੋ ਅਦ੍ਰਿਸ਼ਟ ਸੰਸਾਰ ਹੈ ਉਹਦੀ ਹੋਂਦ ਦਾ ਮਾਲਕ ਕੌਣ ਹੈ, ਸਤਿਗੁਰ ਜੀ ਉਹਦਾ ਵੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰੂ ਅਮਰਦਾਸ ਜੀ ਦੇ ਬਚਨ ਅਸੀਂ ਪੜ੍ਹਦੇ ਹਨ, ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਸਤਿਗੁਰ ਕਹਿੰਦੇ ਇਹ ਜੋ ਦ੍ਰਿਸ਼ਟਮਾਨ ਸੰਸਾਰ ਹੈ ਇਹ ਵੀ ਪਰਮਾਤਮਾ ਦਾ ਰੂਪ ਹੈ, ਤੇ ਜੋ ਅਦ੍ਰਿਸ਼ ਹੈ ਉਹ ਵੀ ਪਰਮਾਤਮਾ ਦਾ ਹੀ ਰੂਪ ਹੈ, ਉਹਦੇ ਵਿੱਚ ਵੀ ਪਰਮਾਤਮਾ ਹੀ ਸਮਾਇਆ ਹੋਇਆ ਹੈ, ਭਾਵ ਕਿਤੇ ਵੀ ਦਵੈਤ ਨਹੀਂ ਹੈ, ਦੋਈ ਨਹੀਂ ਹੈ, ਭਾਸਦੀ ਹੈ, ਸਾਨੂੰ ਸਿਰਫ ਨਜ਼ਰ ਆਉਂਦੀ ਹੈ। ਮਾਇਆ ਕਰਕੇ ਇਹ ਸੰਸਾਰ ਸਾਨੂੰ ਦੋਈ ਵਿੱਚ ਨਜ਼ਰ ਆਉਂਦਾ ਹੈ, ਦਿਨ ਰਾਤ, ਜੀਵਨ ਮ੍ਰਿਤਿਯੂ, ਦੁੱਖ ਸੁੱਖ, ਜੰਮਣ ਮਰਨ, ਇਹ ਦੋਈ ਹੈ, ਪਰ ਅਸਲ ਦੇ ਵਿੱਚ ਇਹ ਸਭ ਪਰਮਾਤਮਾ ਦੀ ਖੇਡ ਹੈ। ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਪਰਮਾਤਮਾ ਨੇ ਆਪਣੀ ਮਾਇਆ ਦੇ ਦੁਆਰਾ ਇਹ ਸੰਸਾਰ ਰਚਿਆ ਹੋਇਆ ਹੈ। ਇਸ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਜੀ ਜੰਤ ਸਭ ਤੇਰਿਆ, ਜੋ ਦੇਖ ਰਹੇ ਹਾਂ ਉਹ ਵੀ ਤੇਰਾ ਹੈ, ਤੇ ਜੋ ਨਜ਼ਰ ਨਹੀਂ ਆ ਰਿਹਾ ਉਹ ਵੀ ਤੇਰਾ ਹੈ, ਤੂੰ ਰਹਿਆ ਸਮਾਈ, ਤੂੰ ਹੀ ਸਾਰਿਆਂ ਦੇ ਵਿੱਚ ਸਮਾਇਆ ਹੈ।
ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ।
ਕੈਸਾ ਸੁਭਾਅ ਹੈ ਮੇਰੇ ਸਤਿਗੁਰ ਦਾ, ਕੈਸਾ ਸੁਭਾਅ ਹੈ ਪਰਮਾਤਮਾ ਦਾ। ਗੁਰੂ ਅਮਰਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਪਰਮਾਤਮਾ ਦਾ ਇੱਕ ਬਿਰਦ ਹੈ, ਇੱਕ ਮੁੱਢ ਕਦੀਮੀ ਸੁਭਾਅ ਹੈ ਜੋ ਕਦੇ ਬਦਲਦਾ ਨਹੀਂ ਹੈ, ਜੁਗਾਂ ਜੁਗਾਂ ਤੋਂ ਜੋ ਬਦਲਿਆ ਨਹੀਂ ਹੈ, ਹਰ ਯੁੱਗ ਯੁੱਗ भगत उपाया पैज रखदा आया राम राजे। सतगुरु पातशाह बख्शिश कर दे जो दास तेरे की निंदा करे, ये परमात्मा दा सुभा है। दास तो भाव है सेवक, सेवक तो भाव है जेड़ा समर्पित हो गया। जिन्हें आपा भाव गुरु नू समर्पित कर दिता, परमात्मा नू समर्पित कर दिता, फिर परमात्मा दा ये बिरद है, ये सुभा है कि वह अपने सेवक की आपे रख है, आपे नाम जपावै। जह जह काज किरत सेवक की, तहां तहां उठ तावै। सेवक को निकटी होए दिखावै, जो जो कहे ठाकुर पह सेवक तत्काल होए आवै। गुरु साहिब बाणी दे द्वारा बख्शिश करदे हन, परमेश्वर दा सुभा है जेड़ा परमात्मा दे प्यारियां दी सेवकां दी निंदिया करदा है, बखीली करदा है, चुगली करदा है, परमात्मा उस नूं उस दा दंड देंदा है। है ना परमात्मा दा सुभा। देखो परमात्मा प्रतख वरतदा है। तुसी अपने जीवन दे अंदर इस गल नूं अजमा सकदे हो कि अपना जीवन जदों असी कुछ पल दे वास्ते ही चाहे परमात्मा नूं समर्पित करके चलीए ना, ते परमात्मा साडे परदे ढक देंदा है, परमात्मा साडी पैज सवारदा है, परमात्मा साडे वास्ते ओ कर देंदा है जो असी अपने जीवन विच कदे सोचिया भी नहीं हुंदा। सो सतगुरु अमरदास पातशाह बख्शिश करदे हन, ये परमात्मा दा सुभा है, ये परमात्मा दा बिरद है जो परमात्मा दे सेवक दी जन दी निंदिया करदा है, परमात्मा उस नूं ओदा दंड देंदा है। जिवें भगत नामदेव जी दा शब्द जो है ओदे अखीरले 22वें बंद दे अंदर असी ये पंक्ति पढ़दे हां, सगल कलेश निंदक भया खेद, नामे नारायण नहीं भेद। जिन्हां ने भगत नामदेव जी दी निंदिया कीती ना, जिन्हां ने भगत नामदेव जी दी चुगली कीती, ते सुल्तान ने दिल्ली दे सुल्तान ने भगत नामदेव जी नू बन लिया, हाथी दे अगे सुट दिता, पर उत्थे परमात्मा ने भगत नामदेव जी दी रखिया कीती। ते बाणी दे अंदर अखीर दे विच उत्थे फिर उचारण कीता कि सगल कलेश निंदक भया खेद। जेड़ा कोई निंदिया करन वाला गुरु दे प्यारियां नू परमेश्वर दे प्यारियां नू सताउंदा है, परमात्मा उन्हां नू उहदा दंड देंदा है। सगल कलेश निंदक पया खेद, नामे नारायण नहीं भेद। सतगुरु पातशाह बख्शिश करदे हन, नामदेव ते परमात्मा दे विच कोई भेद नहीं रह गया, नामदेव परमात्मा दा सेवक होया है, ते परमात्मा ने नामदेव दी पैज रखी है।
चिंता छड अचिंत रहो, नानक लग पाई।
चिंता छड, साडे ताई सतगुर कह रहे हन, सानू सारियां नू उपदेश कर रहे हन, अचिंत रहो। पर ए होया किवें जाएगा, किवें हो सकदा है, क्योंकि चिंतत ही दिसै सब कोए। हर किसे नू चिंता है, किसे ना किसे तरीके दे नाल हर कोई मनुख चिंता दे विच है, डिप्रेशन दे विच है। सतगुरु पातशाह बख्शिश करदे हन, इहदा उपराला है, इहदा तरीका है, इहदा ढंग है। नानक लग पाई, गुरु दे पाई पैरां दे नाल, परमेश्वर दे पैरां दे नाल, चरणां दे नाल अपनी सुरत नू जोड़, ते तेनू चिंता करन दी लोड़ नहीं है। नानक चिंता मत करहो, चिंता तिस ही है, जल मह जंत उपायन तिना पेरोजी दे, सैल पत्थर मह जंत उपाए, ताका रिजक आगै कर तरिया, मेरे माधव जी सत संगत मिले सो तरिया। सो गुरु अमरदास पातशाह जी ने बख्शिश कीती इस पावन शब्द उपदेश दे द्वारा साडे ताई कि हे भाई, गुरु दे उपदेश नू परमात्मा दी कृपा नू लैण दे वास्ते सानू अपने मन दे कंडियां नू उच्चा करन दी लोड़ है। तैयारी असी करनी है, गुरु दी बख्शिश ते वरस ही रही है, साडे वल्लों ढिल हो जांदी है। सो आओ हुण जो लड़ीवार शब्द विचार चल रही है उस दे शब्द विचार दे नाल जुड़ना करिए।
टोडी महला पंजवां, ਕਿਰਪਨ ਤਨ ਮਨ ਕਿਲ ਵਿਖ ਪਰੇ।
ਟੋਡੀ ਮਹੱਲਾ ਪੰਜਵਾਂ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਟੋਡੀ ਰਾਗ ਦੇ ਦੁਆਰਾ ਇਹ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਕਿਰਪਨ ਸਾਨੂੰ ਕਹਿ ਰਹੇ ਹਨ, ਹੇ ਕੰਜੂਸ ਤਨ ਮਨ ਕਿਲ ਵਿਖ ਭਰੇ। ਕੰਜੂਸ ਦਾ ਭਾਵ ਹੁੰਦਾ ਹੈ, ਸਿੱਧਾ ਸਿੱਧਾ ਅਰਥ ਹੁੰਦਾ ਹੈ, ਜਿਹੜਾ ਆਪਣੀ ਮਾਇਆ ਨੂੰ ਸੰਭਾਲ ਸੰਭਾਲ ਕੇ ਰੱਖਦਾ ਹੈ, ਵਰਤੋਂ ਨਹੀਂ ਕਰਦਾ। ਇਹ ਸੋਚਦਾ ਹੈ ਵੀ ਇਹ ਮਾਇਆ ਮੇਰੀ ਹੈ। ਤੇ ਸਤਿਗੁਰ ਸਾਨੂੰ ਕਿਰਪਨ ਕਹਿ ਰਹੇ ਹਨ ਕਿਉਂਕਿ ਸਾਨੂੰ ਵੀ ਪਰਮਾਤਮਾ ਨੇ ਇੱਕ ਬਖਸ਼ਿਸ਼ ਕੀਤੀ ਹੈ, ਇੱਕ ਧਨ ਦਿੱਤਾ ਹੈ, ਇੱਕ ਪੂੰਜੀ ਦਿੱਤੀ ਹੈ। ਉਹ ਪੂੰਜੀ ਹੈ ਸਵਾਸਾਂ ਦੀ, ਉਹ ਪੂੰਜੀ ਹੈ ਇਸ ਤਨ ਦੀ। ਤੇ ਅਸੀਂ ਇਸ ਨੂੰ ਪਰਮਾਤਮਾ ਦੇ ਪਰਥਾਏ ਨਾ ਵਰਤ ਕਰਕੇ ਤੇ ਪਰਮਾਤਮਾ ਦੇ ਵੱਲ ਨੂੰ ਇਸ ਨੂੰ ਵਰਤਣ ਤੋਂ ਸੰਕੋਚ ਜਦੋਂ ਕਰਦੇ ਹਾਂ ਤੇ ਸਤਿਗੁਰ ਕਹਿੰਦੇ ਹਨ ਕਿਰਪਨ ਹੇ ਕੰਜੂਸ, ਪਰਮਾਤਮਾ ਨੇ ਤੈਨੂੰ ਕੀ ਕੁਛ ਦਿੱਤਾ ਹੈ? ਦੀਨੇ ਕਰਨ ਪਾਵ ਨੇਤਰ ਰਸਨਾ, ਤੈਨੂੰ ਪਰਮਾਤਮਾ ਨੇ ਕੀ ਕੁਛ ਨਹੀਂ ਦਿੱਤਾ? ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਸਤਿਗੁਰ ਕਹਿੰਦੇ ਤੂੰ ਪਰਮਾਤਮਾ ਦੇ ਵੱਲੋਂ ਇਸ ਮਨ ਨੂੰ ਮੋੜਿਆ ਹੋਇਆ ਹੈ, ਕੰਜੂਸੀ ਕਰਦਾ ਹੈ ਪਰਮੇਸ਼ਰ ਨੂੰ ਸਿਮਰਨ ਦੇ ਵੱਲੋਂ, ਤੇ ਤੇਰਾ ਤਨ ਤੇ ਮਨ ਕਿਲਵਿਖ ਬੱਜਰ ਪਾਪਾਂ ਦੇ ਨਾਲ ਗੁਨਾਹਾਂ ਦੇ ਨਾਲ ਭਰਿਆ ਜਾ ਰਿਹਾ ਹੈ।
ਸਾਧ ਸੰਗ ਭਜਨ ਕਰ ਸੁਆਮੀ ਢਾਕਨ ਕਉ ਇੱਕ ਹਰੇ।
ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ, ਸਾਧ ਸੰਗ ਭਜਨ ਕਰ ਸੁਆਮੀ, ਇਹ ਜੀਵਨ ਤੈਨੂੰ ਸਾਧ ਸੰਗਤ ਦੇ ਵਾਸਤੇ ਪ੍ਰਾਪਤ ਹੋਇਆ ਹੈ ਤੇ ਸਾਧ ਸੰਗਤ ਵਿੱਚ ਆ ਕੇ ਉਸ ਸੁਆਮੀ ਦਾ ਮਾਲਕ ਦਾ ਭਜਨ ਕਰ, ਉਸਦਾ ਸਿਮਰਨ ਕਰ, ਉਸਦੀ ਭਗਤੀ ਕਰ। ਉਹ ਪਰਮਾਤਮਾ ਤੇਰੇ ਪਰਦੇ ਢੱਕਣ ਵਾਲਾ ਹੈ, ਉਹ ਪਰਮਾਤਮਾ ਤੇਰੀ ਪੈਜ ਰੱਖਣ ਵਾਲਾ ਹੈ, ਇਸ ਕਰਕੇ ਤੂੰ ਪਰਮਾਤਮਾ ਦਾ ਸਿਮਰਨ ਕਰ। ਆਪਣੇ ਜਨ ਕਾ ਪਰਦਾ ਢੱਕ ਕੇ, ਪਰਮਾਤਮਾ ਹਮੇਸ਼ਾ ਆਪਣੇ ਜਨ ਦਾ ਪਰਦਾ ਢੱਕਦਾ ਹੈ, ਇਸ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ, ਹੇ ਭਾਈ, ਹੇ ਗੁਰਮੁਖ ਪਿਆਰਿਆ, ਹੇ ਸਤਸੰਗੀ ਜਨੋ, ਉਸ ਪਰਮਾਤਮਾ ਨੇ ਸਾਡੇ ਤੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ, ਪਰ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਦੇ ਵੱਲੋਂ ਸੰਕੋਚ ਕਰਦੇ ਹਾਂ, ਸ਼ੂਮਤਾਈ ਵਿਖਾਉਂਦੇ ਹਾਂ। ਜਿਸ ਪਰਮਾਤਮਾ ਨੇ ਸਾਨੂੰ ਦਿਨਾਂ ਤੋਂ ਲੈ ਕੇ ਰਾਤ ਤੱਕ ਜੀਵਨ ਭਰ ਜੋ ਪਰਮਾਤਮਾ ਸਾਡੀ ਰੱਖਿਆ ਕਰਦਾ ਹੈ, ਉਸ ਪਰਮਾਤਮਾ ਨੂੰ ਚੇਤਾ ਕਰਨ ਦੇ ਵਿੱਚ ਅਸੀਂ ਸੰਕੋਚ ਕਰ ਰਹੇ ਹਾਂ। ਇਸ ਕਰਕੇ ਸਤਿਗੁਰ ਬਖਸ਼ਿਸ਼ ਕਰਦੇ ਪਰਮਾਤਮਾ ਨੂੰ ਸਿਮਰ, ਪਰਮਾਤਮਾ ਨੇ ਹੀ ਤੇਰੇ ਪਰਦੇ ਢੱਕਣੇ ਹਨ।
ਰਹਾਉ
ਵਿਸ਼ਰਾਮ ਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਅਨਕ ਛਿਦਰ ਬੋਹਤ ਕੇ ਛੁਟਕਤ ਥਾਮ ਨ ਜਾਹੀ ਕਰੇ।
ਅਨਕ ਛਿਦਰ ਬੋਹਿਤ ਕੇ ਛੁਟਕਤ, ਸਤਿਗੁਰ ਕਹਿੰਦੇ ਦੇਖ ਜਿਸ ਪ੍ਰਕਾਰ ਇੱਕ ਜਹਾਜ਼ ਦੇ ਵਿੱਚ ਅਨੇਕਾਂ ਹੀ ਸੁਰਾਖ ਹੋ ਜਾਣ ਤੇ ਉਹਨਾਂ ਨੂੰ ਮਨੁੱਖ ਫਿਰ ਆਪਣੇ ਹੱਥਾਂ ਦੇ ਨਾਲ ਰੋਕਣਾ ਚਾਹੇ ਤੇ ਹੱਥ ਤੇ ਦੋ ਹੀ ਹਨ, ਦੋ ਹੱਥਾਂ ਦੇ ਨਾਲ ਬਹੁਤੇ ਸਰਾਕ ਜੋ ਹਨ ਉਹ ਬੰਦ ਨਹੀਂ ਹੋ ਸਕਣਗੇ। ਹੁਣ ਤੇਰੇ ਕੋਲ ਮਤ ਤੇ ਬੁੱਧ ਹੈ, ਪਰ ਤੇਰੀ ਜ਼ਿੰਦਗੀ ਦੇ ਵਿੱਚ ਜੋ ਔਗਣ ਹਨ, ਜੋ ਦੋਸ਼ ਹਨ, ਉਹ ਬਹੁਤ ਜ਼ਿਆਦਾ ਹਨ। ਤੇਰੀ ਮਤ ਤੇ ਬੁੱਧ ਦੇ ਨਾਲ ਤੇਰੇ ਜੀਵਨ ਰੂਪੀ ਜਹਾਜ਼ ਦੇ ਇਹ ਛੇਕ ਬੰਦ ਨਹੀਂ ਹੋਣ ਵਾਲੇ। ਹੁਣ ਤੈਨੂੰ ਗੁਰੂ ਦੀ ਕਿਰਪਾ ਦੀ ਲੋੜ ਪਵੇਗੀ, ਤੈਨੂੰ ਪਰਮਾਤਮਾ ਦੀ ਬਖਸ਼ਿਸ਼ ਦੀ ਲੋੜ ਪਵੇਗੀ, ਕਿਉਂਕਿ ਕਾਇਆ ਅੰਦਰ ਪੰਚ ਚੋਰ ਵਸਹਿ, ਕਾਮ ਕ੍ਰੋਧ ਲੋਭ ਮੋਹੰਕਾਰਾ, ਕਿੰਨੇ ਵਿਸ਼ੇ ਹਨ, ਕਿੰਨੇ ਵਿਕਾਰ ਹਨ ਸਾਡੇ ਅੰਦਰ, ਦੋਸ਼ ਹਨ, ਔਗਣ ਹਨ। ਫਿਰ ਅਸੀਂ ਜਦੋਂ ਆਪਣੇ ਮਤ ਤੇ ਬੁੱਧ ਤੋਂ ਗੱਲ ਪਰੇ ਦੀ ਹੋ ਜਾਂਦੀ ਹੈ, ਫਿਰ ਸਤਿਗੁਰ ਦੇ ਚਰਣਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰੂ ਰਾਮਦਾਸ ਕਿਰਪਾ ਕਰੋ, ਹੁਣ ਸਾਡੇ ਅੰਦਰ, ਸਾਡੇ ਜੀਵਨ ਦੇ ਜਹਾਜ਼ ਅੰਦਰ ਇੰਨੇ ਕੁ ਸਰਾਕ ਹੋ ਗਏ ਹਨ, ਇੰਨੀਆਂ ਕੁ ਛੇਦ ਹੋ ਗਏ ਹਨ, ਕਿ ਹੁਣ ਅਸੀਂ ਇਹਨਾਂ ਨੂੰ ਆਪਣੀ ਮਤਬੁੱਧ ਦੇ ਨਾਲ ਤੇ ਬੰਦ ਨਹੀਂ ਕਰ ਸਕਦੇ, ਹੁਣ ਆਪ ਬਖਸ਼ਿਸ਼ ਕਰਕੇ ਕਿਰਪਾ ਦੇ ਕਰਕੇ ਤੇ ਇਹਨਾਂ ਨੂੰ ਰੋਕ ਲੈਣਾ ਕਰੋ ਤਾਂ ਕਿ ਸਾਡਾ ਜੀਵਨ ਦਾ ਜਹਾਜ਼ ਜੋ ਬੇੜੀ ਹੈ ਇਸ ਭਵਜਲ ਤੋਂ ਪਾਰ ਹੋ ਜਾਏ, ਇਸ ਭਵਜਲ ਤੋਂ ਅਸੀਂ ਪਾਰ ਹੋ ਜਾਈਏ, ਕਿਤੇ ਫਿਰ ਸਾਨੂੰ ਇਸ ਭਵਜਲ ਦੇ ਵਿੱਚ ਗੋਤੇ ਨਾ ਖਾਣੇ ਪੈਣ। ਇਸ ਕਰਕੇ ਸਤਿਗੁਰੂ ਬਖਸ਼ਿਸ਼ ਕਰਦੇ ਹਨ,
ਜਿਸ ਕਾ ਬੋਹਤ ਤਿਸ ਆਰਾਧੇ ਖੋਟੇ ਸੰਗ ਖਰੇ।
ਜਿਸ ਕਾ ਬੋਹਿਤ, ਜੋ ਇਸ ਦੇਹੀ ਦਾ, ਇਸ ਦੇਹੀ ਰੂਪੀ ਜਹਾਜ਼ ਦਾ ਮਾਲਕ ਹੈ, ਤਿਸ ਆਰਾਧੇ, ਜੇ ਮਨੁੱਖ, ਜੇ ਜੀਵ ਉਸ ਦੀ ਆਰਾਧਨਾ ਕਰ ਲਵੇ ਤੇ ਪਰਮਾਤਮਾ ਫਿਰ ਖੋਟਿਆਂ ਨੂੰ ਵੀ ਖਰੇ ਕਰ ਦੇਣ ਵਾਲਾ ਹੈ। ਗੁਰੂ ਫਿਰ ਖੋਟਿਆਂ ਨੂੰ ਵੀ ਖਰੇ ਕਰ ਦਿੰਦਾ ਹੈ, ਮਾੜਿਆਂ ਨੂੰ ਚੰਗੇ ਕਰ ਦਿੰਦਾ ਹੈ, ਸ਼ੁਭ ਗੁਣ ਬਖਸ਼ਿਸ਼ ਕਰਦਾ ਹੈ।
ਗਲੀ ਸੈਲ ਉਠਾਵਤ ਚਾਹੈ ਓਏ ਊਹਾ ਹੀ ਹੈ ਧਰੇ।
ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਪਰ ਪੈਰ ਪੁੱਟਣੇ ਪੈਣੇ ਹਨ, ਚੱਲਣਾ ਪੈਣਾ ਹੈ, ਘਾਲਣਾ ਘਾਲਣੀ ਪੈਣੀ ਹੈ। ਗੱਲੀ ਸੈਲ ਉਠਾਵਤ ਚਾਹੈ, ਗੱਲਾਂ ਦੇ ਨਾਲ ਇਹ ਜ਼ਿੰਦਗੀ ਦਾ ਪਹਾੜ ਜੋ ਹੈ ਇਹ ਚੁੱਕਿਆ ਨਹੀਂ ਜਾਏਗਾ, ਉੱਦਮ ਕਰਨਾ ਪੈਣਾ ਹੈ, ਗੁਰੂ ਦੇ ਸ਼ਬਦ ਨੂੰ ਮੰਨਣਾ ਪੈਣਾ ਹੈ, ਕਮਾਉਣਾ ਪੈਣਾ ਹੈ, ਫਿਰ ਜੀਵਨ ਵਿੱਚ ਬਦਲਾਵ ਆਵੇਗਾ। ਜੇ ਕਮਾਇਆ ਨਹੀਂ ਹੈ, ਜੇ ਸੁਣ ਕੇ ਤੇ ਉਸਦੇ ਉੱਤੇ ਅਮਲ ਨਹੀਂ ਕੀਤਾ ਤੇ ਸਤਿਗੁਰ ਕਹਿਣ ਲੱਗੇ ਫਿਰ ਗੱਲਾਂ ਦੇ ਨਾਲ ਤੇ ਪਹਾੜ ਨਹੀਂ ਚੁੱਕੇ ਜਾਂਦੇ, ਪਹਾੜ ਚੁੱਕਣ ਦੇ ਵਾਸਤੇ ਤੇ ਬਾਹਾਂ ਦੇ ਵਿੱਚ ਬਲ ਹੋਣਾ ਚਾਹੀਦਾ ਹੈ। ਇਸ ਕਰਕੇ ਜੀਵਨ ਦੇ ਸਫ਼ਰ ਨੂੰ ਸਫਲ ਕਰਨ ਦੇ ਵਾਸਤੇ ਆਤਮਕ ਬਲ ਦੀ ਲੋੜ ਪੈਣ ਵਾਲੀ ਹੈ, ਜਿਸ ਦੇ ਕਰਕੇ ਸਾਨੂੰ ਗੁਰੂ ਦੀ ਬਖਸ਼ਿਸ਼ ਤੇ ਗੁਰੂ ਦੀ ਕਿਰਪਾ ਦੀ ਲੋੜ ਹੈ।
ਜੋਰ ਸਕਤ ਨਾਨਕ ਕਿਸ਼ ਨਾਹੀ ਪ੍ਰਭ ਰਾਖੋ ਸਰਣ ਪਰੇ।
ਜੋਰ ਸ਼ਕਤ ਨਾਨਕ ਕਿਛ ਨਾਹੀ ਪ੍ਰਭ ਰਾਖੋ ਸ਼ਰਣ ਪਰੇ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਕਿ ਸਾਡੇ ਵਿੱਚ ਕੋਈ ਜ਼ੋਰ ਨਹੀਂ ਹੈ, ਕੋਈ ਸ਼ਕਤੀ ਨਹੀਂ ਹੈ, ਸਮਰੱਥਾ ਨਹੀਂ ਹੈ, ਬਸ ਸਾਡੇ ਵਿੱਚ ਤੇ ਇੰਨੀ ਕੁ ਬਲ ਹੈ, ਇੰਨੀ ਕੁ ਜਾਚ ਆਈ ਹੈ ਵੀ ਸਤਿਗੁਰ ਅਸੀਂ ਤੇਰੇ ਦਰ ਤੇ ਆ ਗਏ ਹਾਂ, ਅਸੀਂ ਤੇਰੇ ਦਰ ਤੇ ਨਤਮਸਤਕ ਹੋਏ ਹਾਂ, ਹੁਣ ਕਿਰਪਾ ਕਰ, ਅਸੀਂ ਤੇਰੇ ਸ਼ਰਨ ਪਏ ਹਾਂ, ਤੇਰੀ ਟੇਕ ਲਈ ਹੈ, ਤੇਰੀ ਓਟ ਲਈ ਹੈ। ਸ਼ਰਨ ਪਰੇ ਕੀ ਰੱਖ ਹੋ ਸ਼ਰਮਾ, ਸਤਿਗੁਰੂ ਸਾਡੀ ਸ਼ਰਨ ਪਿਆਂ ਦੀ ਹੁਣ ਸ਼ਰਮ ਪੈਜ ਤੁਸੀਂ ਰੱਖਣੀ ਹੈ। ਇਸ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਟੋਡੀ ਰਾਗ ਦੇ ਦੁਆਰਾ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਰਹਿਮਤ ਕਰਨ, ਆਈਆਂ ਹੋਈਆਂ ਸਮੂਹ ਸਾਧ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਜਿੱਥੇ ਜਿੱਥੇ ਵੀ ਸੰਗਤ ਇਸ ਦਰ ਦੇ ਨਾਲ ਜੁੜਦੀ ਹੈ ਸਤਿਗੁਰੂ ਸਭਨਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਨ। ਸਮੂਹ ਸਾਧ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ, ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੂਹ ਮੈਂਬਰ ਸਹਿਬਾਨ ਦਾ, ਸਾਰਿਆਂ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਬਲ ਬੁੱਧ ਬਖਸ਼ਿਸ਼ ਕਰਕੇ ਗਿਆਨ ਉਪਦੇਸ਼ ਬਖਸ਼ਿਸ਼ ਕੀਤਾ, ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਹਨ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦ, ਜਿਨ੍ਹਾਂ ਦੇ ਉਪਰਾਲੇ ਉੱਦਮ ਸਦਕਾ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਸੋ ਇੱਕ ਵਾਰ ਫੇਰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ, ਬਖਸ਼ੋ ਆਸੀਸ ਬੁਲਾਓ ਫਤਿਹ। ਆਓ ਅਖੀਰਲੀਆਂ ਪੰਕਤੀਆਂ ਸ਼੍ਰਵਣ ਕਰਕੇ ਸਮਾਪਤੀ ਕਰੀਏ।
ਗਲੀ ਸੈਲ ਉਠਾਵਤ ਚਾਹੈ ਓਏ ਊਹਾ ਹੀ ਹੈ ਧਰੇ। ਜੋਰ ਸਕਤ ਨਾਨਕ ਕਿਛੁ ਨਾਹੀ ਪ੍ਰਭ ਰਾਖੋ ਸਰਣ ਪਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।